ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਆਤਿਸ਼ ਦੁਨੀਆ, ਖੁਨਕ ਨਾਮ ਖੁਦਾਇਆ, ਕਲ ਤਾਤੀ ਠੰਡਾ ਹਰ ਨਾਮ। ਇਸ ਆਤਿਸ਼ ਦੁਨੀਆ ਲਈ ਗੁਰਬਾਣੀ ਵਿੱਚ ਹੋਰ ਵੀ ਲਫਜ਼ ਵਰਤੇ ਗਏ ਹਨ, ਜਿਵੇਂ ਜਗਤ ਜਲੰਦਾ, ਅਗਨ ਕੁੰਟ, ਮਿਥਨ ਮੋਹ ਅਗਨ ਸੋਕ ਸਾਗਰ ਆਦਿ। ਗੁਰਬਾਣੀ ਵਿੱਚ ਜਿਸ ਨੂੰ ਅੱਗ ਕਿਹਾ ਗਿਆ ਹੈ, ਉਹ ਮਾਇਕੀ ਮੰਡਲ ਦੇ ਅਸੁਰੀ ਔਗੁਣਾਂ ਦੇ ਮਚਾਏ ਹੋਏ ਭਾਂਬੜ ਹੀ ਹਨ। ਕਿਹੜੇ ਅਸੁਰੀ ਔਗੁਣ? ਖੁਦਗਰਜ਼ੀ, ਈਰਖਾ, ਦੁਐਤ, ਸਾੜਾ, ਕੁਲਜਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ। ਅੱਗੇ ਹੁਣ ਚੌਥਾ ਭਾਗ ਇਸ ਲੜੀ ਦਾ ਪੜ੍ਹਨ ਜਾ ਰਹੇ ਹਾਂ। ਫਰੀਦਾ, ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਗੁਰਬਾਣੀ ਦੇ ਉੱਪਰਲੀ ਪੰਕਤੀ ਅਨੁਸਾਰ ਇਹ ਸਰਬ ਰਹੀ ਭਰਪੂਰ ਗੁੱਝੀ ਮਾਨਸਿਕ ਅਗਨੀ ਨੂੰ ਜਾਣਨ, ਸਮਝਣ, ਪਹਿਚਾਨਣ, ਬੁੱਝਣ ਅਤੇ ਸ਼ਨਾਖਤ ਕਰਨ ਦੀ ਅਤਿਅੰਤ ਲੋੜ ਹੈ, ਕਿਉਂਕਿ ਮਰਜ਼ ਦੀ ਸ਼ਨਾਖਤ ਕੀਤੇ ਬਗੈਰ, ਕਰੈਕਟ ਡਾਇਗਨੋਸਿਸ ਕੀਤੇ ਬਗੈਰ ਉਸ ਦਾ ਇਲਾਜ ਨਹੀਂ ਹੋ ਸਕਦਾ ਜਾਂ ਗਲਤ ਹੋਵੇਗਾ। ਇਸ ਲੜੀ ਦੇ ਪਿਛਲੇ ਭਾਗਾਂ ਵਿੱਚ ਇਸ ਅੰਦਰਲੀ ਗੁੱਝੀ ਅੱਗ ਦੀ ਬਾਬਤ ਬਹੁਤ ਕੁਝ ਦਰਸਾਇਆ ਜਾ ਚੁੱਕਿਆ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਸ ਮਾਨਸਿਕ ਅੱਗ ਦੀ ਬਾਬਤ ਪੜ੍ਹ ਪੜ੍ਹਾ ਕੇ, ਸੁਣ ਸੁਣਾ ਕੇ, ਸਮਝ ਸਮਝਾ ਕੇ, ਫੋਕਾ ਗਿਆਨ ਘੋਟ ਕੇ, ਵਿਦਾਂਤ ਦੀਆਂ ਫਿਲੋਸਫੀਆਂ ਘੋਖ ਕੇ, ਵਿਗਿਆਨਿਕ ਖੋਜਾਂ ਨਾਲ, ਅਨੇਕਾਂ ਭੇਖਾਂ ਨਾਲ, ਕਰਮ ਕਾਂਡਾਂ ਨਾਲ, ਪਾਠ ਪੂਜਾ, ਦਾਨ ਪੁੰਨ, ਧਾਰਮਿਕ ਸਾਧਨਾ ਦੁਆਰਾ ਜਾਣਿਆ, ਸਮਝਿਆ, ਚੀਨਿਆ, ਪਹਿਚਾਨਿਆ ਨਹੀਂ ਜਾ ਸਕਦਾ। ਪੜ ਪੰਡਿਤ ਅਵਰਾ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ। ਅੰਤਰ ਅਗਨ ਬਾਹਰ ਤਨ ਸਵਾ, ਗਲ ਪਾਥਰ ਕੈਸੇ ਤਰੇ ਅਥਾ। ਭੇਖ ਅਨੇਕ ਅਗਨ ਨਹੀਂ ਬੁਝੈ, ਕੋਟ ਉਪਾਵ ਦਰਗਹਿ ਨਹੀਂ ਸਿੱਜੈ। ਇਹ ਗੁੱਝੀ ਮਾਨਸਿਕ ਅੱਗ ਮੱਛਰ ਅਤੇ ਕੀੜਿਆਂ ਮਕੌੜਿਆਂ ਵਾਂਗ ਹਉਮੈ ਦੇ ਭਰਮ ਭੁਲਾਵੇ ਦੇ ਹਨੇਰ ਜਾਂ ਮਾਇਕੀ ਅਗਿਆਨਤਾ ਦੁਆਰਾ ਸਾਡੇ ਮਨ ਦੇ ਸੂਖਮ ਭਾਵਕ ਤਬਕੇ ਵਿੱਚ ਹੀ ਉਪਜਦੀ ਹੈ, ਸੁਲਗਦੀ ਹੈ, ਮਗਦੀ ਹੈ, ਪ੍ਰਵਿਰਤ ਹੁੰਦੀ ਹੈ, ਗੱਜਦੀ ਹੈ, ਲਾਟਾਂ ਛੱਡਦੀ ਹੈ, ਭਾਂਬੜ ਮਚਾਉਂਦੀ ਹੈ, ਸਾੜਦੀ ਬਾਲਦੀ ਹੈ, ਤਬਾਹੀ ਕਰਦੀ ਹੈ। ਦੂਜੇ ਲਫਜ਼ਾਂ ਵਿੱਚ ਇਹਨਾਂ ਮਾਨਸਿਕ ਵਾਸ਼ਨਾਵਾਂ ਦੀ ਗੁੱਝੀ ਅੱਗ ਦੀ ਜਨਮ ਭੂਮੀ, ਜੀਵਨ ਖੇਤਰ, ਇਸ ਦਾ ਖੇਲ ਅਖਾੜਾ, ਵਰਤ ਵਰਤਾਰੇ ਅਤੇ ਬੋਲ ਬਾਲੇ ਦਾ ਕੇਂਦਰ ਜਾਂ ਸੋਮਾ ਸਾਡੇ ਅੰਦਰਲੇ ਮਾਨਸਿਕ ਮੰਡਲ, ਕਿਹੜਾ ਮਨ, ਚਿੱਤ, ਬੁੱਧੀ, ਅੰਤਸ਼ਕਰਨ ਇਹਨਾਂ ਤੱਕ ਸੀਮਤ ਹੈ। ਹਾਂਜੀ, ਇਹਨਾਂ ਮਾਨਸਿਕ ਵਾਸ਼ਨਾਵਾਂ ਦੀ ਗੁੱਝੀ ਅੱਗ ਦੀ ਜਨਮ ਭੂਮੀ ਦਾ ਕੇਂਦਰ ਜਾਂ ਸੋਮਾ ਸਾਡੇ ਅੰਦਰਲੇ ਮਾਨਸਿਕ ਮੰਡਲ, ਮਨ, ਚਿੱਤ, ਬੁੱਧੀ, ਅੰਤਸ਼ਕਰਨ ਤੱਕ ਸੀਮਤ ਹੈ, ਜਿਸ ਵਿੱਚੋਂ ਕਿਸੇ ਵੀ ਉਕਸਾਹਟ ਦੇ ਕਾਰਨ ਜੁਆਲਾਮੁਖੀ ਵਾਂਗ ਇਹ ਗੁੱਝੀ ਅੱਗ ਸਾਡੇ ਸਰੀਰ ਵਿੱਚ ਦੀ ਬਾਹਰ ਵੱਲ ਮੱਗ ਕੇ ਪ੍ਰਗਟ ਹੁੰਦੀ, ਪ੍ਰਕਾਸ਼ਿਤ ਹੁੰਦੀ, ਗੱਜਦੀ ਵੱਜਦੀ, ਤਬਾਹੀ ਮਚਾਉਂਦੀ ਹੈ। ਇਸ ਲਈ ਗੁੱਝੀ ਅੱਗ ਨੂੰ ਪਹਿਚਾਣ ਕੇ ਅਥਵਾ ਬੁੱਝ ਕੇ ਇਸ ਨੂੰ ਬੁਝਾਉਣ ਦਾ ਪ੍ਰਬੰਧ, ਬਚਾਓ ਅਤੇ ਇਲਾਜ ਕਰਨ ਦਾ ਉਪਾਅ ਵੀ ਸਾਡੇ ਅੰਤਰ ਆਤਮਿਕ ਮੰਡਲ ਵਿੱਚ ਹੀ ਹੋ ਸਕਦਾ ਹੈ ਹਨੇਰਾ ਰੋਸ਼ਨੀ ਦੀ ਅਨਹੋਂਦ ਦਾ ਹੀ ਨਾਂ ਹੈ। ਹਨੇਰਾ ਢੋਣ ਨਾਲ ਖਤਮ ਨਹੀਂ ਹੋ ਸਕਦਾ। ਅਗਨੀ ਨੂੰ ਲੱਕੜਾਂ ਅਤੇ ਤੇਲ ਆਦਿ ਬਾਲਣ ਨਾਲ ਨਹੀਂ ਬੁਝਾਇਆ ਜਾ ਸਕਦਾ। ਇਸੇ ਤਰ੍ਹਾਂ ਹਉਮੈ ਦਾ ਭਰਮ ਵੀ ਆਤਮਿਕ ਰੋਸ਼ਨੀ ਦੀ ਅਨਹੋਂਦ ਜਾਂ ਭੁੱਲ ਤੋਂ ਹੀ ਉਪਜਿਆ ਹੈ। ਹਉਮੈ ਦਾ ਭਰਮ ਆਤਮਿਕ ਰੋਸ਼ਨੀ ਦੀ ਅਨਹੋਂਦ ਜਾਂ ਭੁੱਲ ਤੋਂ ਹੀ ਉਪਜਿਆ ਹੈ। ਅਫਸੋਸ ਦੀ ਗੱਲ ਹੈ ਕਿ ਮਾਇਕੀ ਭਰਮ ਭੁਲਾਵੇ ਦੀ ਅਗਿਆਨਤਾ ਦੀ ਮਚਾਈ ਹੋਈ ਗੁੱਝੀ ਅਗਨੀ ਵਿੱਚ ਰਹਿੰਦਿਆਂ ਬਹਿੰਦਿਆਂ ਵਸਦਿਆਂ ਜੰਮਦਿਆਂ ਮਰਦਿਆਂ ਦੁੱਖ ਭੋਗਦਿਆਂ ਪ੍ਰਵਿਰਤ ਹੁੰਦਿਆਂ ਸਾਨੂੰ ਕਿਤਨੇ ਸਾਲ ਉਮਰਾਂ ਜਨਮ ਅਤੇ ਯੁੱਗ ਬੀਤ ਗਏ ਹਨ। ਇਸ ਮਾਇਕੀ ਭਰਮ ਭੁਲਾਵੇ ਦੀ ਅਗਿਆਨਤਾ ਦੀ ਮਚਾਈ ਹੋਈ ਗੁੱਝੀ ਅਗਨੀ ਵਿੱਚ, ਪਰ ਫਿਰ ਵੀ ਇਸ ਗੁੱਝੀ ਅੱਗ ਦੀ ਬਾਬਤ ਸਾਨੂੰ ਪਤਾ ਹੀ ਨਹੀਂ, ਗਿਆਨ ਹੀ ਨਹੀਂ, ਖਿਆਲ ਹੀ ਨਹੀਂ, ਪਹਿਚਾਣ ਹੀ ਨਹੀਂ, ਚਿੰਤਾ ਹੀ ਨਹੀਂ, ਨਿਸ਼ਚੈ ਹੀ ਨਹੀਂ। ਜਦ ਮਰਜ਼ ਦਾ ਖਿਆਲ ਜਾਂ ਅਹਿਸਾਸ ਹੀ ਨਾ ਹੋਵੇ ਤਾਂ ਉਸਦੇ ਇਲਾਜ ਜਾਂ ਬਚਾਓ ਦਾ ਸਵਾਲ ਹੀ ਨਹੀਂ ਉੱਠਦਾ। ਇਹ ਮਾਨਸਿਕ ਅਗਨੀ ਸਾਡੇ ਅੰਦਰ ਮਨ, ਚਿੱਤ, ਬੁੱਧੀ ਅਤੇ ਅੰਤਿਸ਼ਕਰਨ ਵਿੱਚ ਇਤਨੀ ਧਸ, ਵਸ, ਰਸ ਅਤੇ ਸਮਾ ਗਈ ਹੈ ਕਿ ਇਹ ਸਾਡੇ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਬਣ ਗਈ ਹੈ ਅਤੇ ਸਾਡੇ ਜੀਵਨ ਦੇ ਹਰ ਪੱਖ ਵਿੱਚ, ਹਰ ਐਸਪੈਕਟ ਵਿੱਚ ਇਸ ਦੇ ਸੇਕ ਦਾ ਪ੍ਰਕਾਸ਼, ਪ੍ਰਗਟਾਵਾ, ਬੋਲਬਾਲਾ, ਵਰਤ ਵਰਤਾਰਾ ਹੋ ਰਿਹਾ ਹੈ, ਜਿਸ ਦੀ ਭਾ, ਜਲਵਾ, ਸੇਕ, ਇਸ ਦੀਆਂ ਲਾਟਾਂ, ਭਾਂਬੜ, ਇਸ ਦਾ ਸਾੜਾ, ਧੂੰਆਂ, ਕਾਲਖ ਅਤੇ ਦਬਾਈ ਹਰ ਪਾਸੇ ਦਿਖਾਈ ਦੇ ਰਹੀ ਹੈ। ਜਦੋਂ ਅਸੀਂ ਆਰਾਮ ਕਰਦੇ ਹੁੰਦੇ ਹਾਂ ਤਾਂ ਸਾਡਾ ਸਰੀਰ ਨੋਰਮਲ ਹੁੰਦਾ ਹੈ, ਸਧਾਰਨ ਹੁੰਦਾ ਹੈ, ਪਰ ਜਿਉਂ ਜਿਉਂ ਅਸੀਂ ਹਰਕਤ ਕਰਦੇ ਹਾਂ ਜਾਂ ਦੌੜਦੇ ਹਾਂ ਤਿਉਂ ਤਿਉਂ ਸਾਡਾ ਜਿਸਮ ਗਰਮ ਹੁੰਦਾ ਜਾਂਦਾ ਹੈ। ਇਹੋ ਗੱਲ ਮਸ਼ੀਨਾਂ ਦੀ ਹੈ। ਇਸੇ ਤਰ੍ਹਾਂ ਜਿਉਂ ਜਿਉਂ ਸਾਡੀਆਂ ਬਿਰਤੀਆਂ ਬਾਹਰ ਮੁਖੀ ਹੋ ਕੇ ਦੌੜਦੀਆਂ ਹਨ, ਡਿਸਟਰੈਕਟ ਹੁੰਦੀਆਂ ਹਨ, ਤਿਉਂ ਤਿਉਂ ਇਹਨਾਂ ਬਿਰਤੀਆਂ ਵਿੱਚ ਮਾਨਸਿਕ ਅਗਨੀ ਵੱਧਦੀ ਜਾਂਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਬਿਰਤੀਆਂ ਦਾ ਬਾਹਰ ਮੁਖੀ ਹੋਣਾ ਹੀ ਅਗਨੀ ਦਾ ਮੁੱਢਲਾ ਕਾਰਨ ਅਤੇ ਅੰਤਰਮੁਖੀ ਰਹਿਣਾ ਹੀ ਠੰਡ ਦਾ ਮਹਿਸੂਸ ਕਰਨਾ ਹੈ। ਬਿਰਤੀਆਂ ਦਾ ਬਾਹਰ ਮੁਖੀ ਹੋਣਾ ਹੀ ਅਗਨੀ ਦਾ ਮੁੱਢਲਾ ਕਾਰਨ ਹੈ ਅਤੇ ਅੰਤਰਮੁਖੀ ਰਹਿਣਾ ਹੀ ਠੰਡ ਦਾ ਮਹਿਸੂਸ ਕਰਨਾ ਹੈ। ਤਦੇ ਗੁਰਬਾਣੀ ਵਿੱਚ ਇਸ ਅੰਦਰਲੀ ਗੁੱਝੀ ਅਗਨੀ ਤੋਂ ਬਚਣ ਲਈ ਇਉਂ ਉਪਦੇਸ਼ ਦਿੱਤੇ ਗਏ ਹਨ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜਿਉ। ਸ਼ੇਖਾ ਚੌ ਚੱਕਿਆ ਚੌ ਵਾਇਆ, ਇਹ ਮਨ ਇਕਤ ਘਰ ਆਣ। ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਧ ਪਾਈ। ਕਈ ਵਾਰੀ ਅਸੀਂ ਜਾਣ ਬੁੱਝ ਕੇ ਜਾਂ ਰੀਸੋ ਰੀਸੀ ਬੇਲੋੜੇ ਰੁਝੇਵਿਆਂ ਜਾਂ ਝਮੇਲਿਆਂ ਵਿੱਚ ਇਤਨੇ ਗਲਤਾਨ ਹੋ ਜਾਂਦੇ ਹਾਂ ਕਿ ਸਾਨੂੰ ਸਿਰ ਖੁਰਕਣ ਦੀ ਫੁਰਸਤ ਵੀ ਨਹੀਂ ਹੁੰਦੀ। ਇਸ ਤਰ੍ਹਾਂ ਅਸੀਂ ਆਪਣੇ ਮਨ ਲਈ ਖਾਮ ਖਾ ਅਜਾਈ ਖਲ ਜਗਨ ਜਾਂ ਕਲੇਸ਼ਾਂ ਨਾਲ ਬੇਲੋੜੀ ਚਿੰਤਾ ਫਿਕਰ ਸਹੇੜ ਲੈਂਦੇ ਹਾਂ। ਇਹਨਾਂ ਆਪੂ ਸਹੇੜੇ ਹੋਏ ਬੇਲੋੜੇ ਝਮੇਲਿਆਂ ਦੁਆਰਾ, ਇਹਨਾਂ ਸੈਲਫ ਕ੍ਰੀਏਟਿਡ ਅਨਨੈਸੈਸਰੀ ਪ੍ਰੋਬਲਮਸ ਦੁਆਰਾ ਅਸੀਂ ਕਈ ਖਲਜਗਨਾਂ ਅਤੇ ਪੇਚੀਦੇ ਮਾਮਲਿਆਂ ਵਿੱਚ, ਕੋਂਪਲੀਕੇਟਿਡ ਪ੍ਰੋਬਲਮਸ ਵਿੱਚ ਇਤਨੇ ਫਸ ਜਾਂਦੇ ਹਾਂ ਕਿ ਇਹਨਾਂ ਨੂੰ ਹੱਲ ਕਰਨ ਵਿੱਚ ਹੀ ਸਾਡੀ ਸਾਰੀ ਬਿਰਤੀ ਅਤੇ ਸ਼ਕਤੀ ਖਰਚ ਹੁੰਦੀ ਰਹਿੰਦੀ ਹੈ ਅਤੇ ਇਹਨਾਂ ਹੀ ਕਲਪਨਾਵਾਂ ਦੇ ਚਿੰਤਾ ਫਿਕਰਾਂ ਵਿੱਚ ਅਸੀਂ ਸੜਦੇ ਬਲਦੇ ਰਹਿੰਦੇ ਹਾਂ। ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ। ਇਹ ਮਨ ਧੰਦਾ ਬਾਂਧਾ ਕਰਮ ਕਮਾਏ, ਮਾਇਆ ਮੁੱਠਾ ਸਦਾ ਬਿਲ ਲਾਏ। ਮਾਇਆ ਮੋਹ ਬਹੁ ਚਿਤਵਦੇ, ਬਹੁ ਆਸਾ ਲੋਭ ਵਿਕਾਰ। ਮਨਮੁਖ ਅਸਥਿਰ ਨਾ ਥੀਐ, ਮਰ ਬਿਨਸ ਜਾਏ ਖਿਨ ਵਾਰ। ਪਰ ਸਾਡਾ ਮਨ ਜਨਮਾਂ ਜਨਮਾਂਤਰਾਂ ਤੋਂ ਬਾਹਰ ਮੁਖੀ ਦੌੜਨ ਦਾ ਇਤਨਾ ਆਦੀ ਹੋ ਗਿਆ ਹੈ, ਯੂਜ਼ ਟੂ ਹੋ ਗਿਆ ਹੈ, ਕਿ ਇੱਕ ਖਿੰਨ ਪਲ ਵੀ ਨਹੀਂ ਟਿਕਦਾ। ਤਦੇ ਇਸ ਨੂੰ ਪਾਰੇ ਦੀ ਨਿਆਈ ਮਰਕਰੀ ਦੀ ਤਰ੍ਹਾਂ ਚੰਚਲ ਕਿਹਾ ਗਿਆ ਹੈ। ਆਮ ਜਗਿਆਸੂਆਂ ਦੀ ਵੀ ਇਹੋ ਸ਼ਿਕਾਇਤ ਹੈ ਕਿ ਪਾਠ, ਸੰਗਤ ਜਾਂ ਕੀਰਤਨ ਵਿੱਚ ਮਨ ਨਹੀਂ ਟਿਕਦਾ। ਇਸ ਦਾ ਕਾਰਨ ਇਹ ਹੈ ਕਿ ਜਨਮਾਂ ਜਨਮਾਂ ਦੀ ਆਦਤ ਅਨੁਸਾਰ ਬਾਹਰ ਦੌੜਨਾ ਮਨ ਦਾ ਸੁਭਾਅ, ਆਦਤ, ਫਿਤਰਤ ਅਤੇ ਜੀਵਨ ਰੋੜ, ਲਾਈਫ ਫਲੋ ਹੀ ਬਣ ਚੁੱਕਿਆ ਹੈ। ਗੁਰਬਾਣੀ ਅਨੁਸਾਰ ਸਾਰੀ ਦੁਨੀਆ ਇਸ ਮਾਨਸਿਕ ਅੱਗ ਵਿੱਚ ਜਲ ਬਲ ਸੜ ਕੇ ਅਗਨੀ ਰੂਪ ਹੀ ਬਣੀ ਹੋਈ ਹੈ। ਗੁਰਬਾਣੀ ਅਨੁਸਾਰ ਸਾਰੀ ਦੁਨੀਆ ਇਸ ਮਾਨਸਿਕ ਅੱਗ ਵਿੱਚ ਜਲ ਬਲ ਸੜ ਕੇ ਅਗਨੀ ਰੂਪ ਹੀ ਬਣੀ ਹੋਈ ਹੈ। ਤਦੇ ਇਸ ਨੂੰ ਆਤਿਸ਼ ਦੁਨੀਆ, ਜਗਤ ਜਲੰਦਾ, ਅਗਨ ਕੁੰਡ, ਅਗਨ ਸੋਕ ਸਾਗਰ, ਪਾਵਕ ਸਾਗਰ ਦੱਸਿਆ ਗਿਆ ਹੈ। ਜਦੋਂ ਸਾਡਾ ਮਨ ਬਾਹਰ ਮੁਖੀ ਹੁੰਦਾ ਹੈ ਤਾਂ ਨੰਬਰ ਇੱਕ ਆਪਣੇ ਇਲਾਹੀ ਕੇਂਦਰ, ਆਪਣੇ ਡਿਵਾਈਨ ਸੋਰਸ ਅਥਵਾ ਅੰਤਰਾਤਮੇ ਤੋਂ ਪਰੇ ਹੋ ਕੇ ਜਾਂ ਭੁੱਲ ਕੇ ਕਮਜ਼ੋਰ ਹੋ ਜਾਂਦਾ ਹੈ। ਦੂਸਰਾ, ਬਿਰਤੀਆਂ ਦੀ ਤੇਜ਼ ਹਰਕਤ ਜਾਂ ਦੌੜ ਨਾਲ, ਐਗਜ਼ਰਸ਼ਨ ਨਾਲ ਮਨ ਦੀ ਅੰਦਰਲੀ ਗੁੱਜੀ ਅਗਨੀ ਵੱਧ ਜਾਂਦੀ ਹੈ। ਤੀਸਰਾ, ਮਨ ਉੱਤੇ ਬਾਹਰਲੇ ਵਾਤਾਵਰਨ ਜਾਂ ਕੁਸੰਗਤ ਦਾ ਅਸਰ ਪੈਂਦਾ ਹੈ ਅਤੇ ਇਸ ਬਾਹਰਲੀ ਉਕਸਾਹਟ ਨਾਲ, ਇਸ ਆਊਟਰ ਐਕਸਾਈਟਿੰਗ ਕੌਜ਼ ਦੇ ਨਾਲ ਮਨ ਦੀ ਗੁੱਜੀ ਅਗਨੀ ਭੱਖ ਕੇ ਭਾਂਬੜ ਬਣ ਜਾਂਦੀ ਹੈ। ਕਦੋਂ? ਜਦੋਂ ਸਾਡਾ ਮਨ ਬਾਹਰ ਮੁਖੀ ਹੁੰਦਾ ਹੈ। ਚੌਥਾ, ਇਸ ਤਰ੍ਹਾਂ ਅਸੀਂ ਸਿਰਫ ਆਪਣੇ ਮਨ ਤਨ ਨੂੰ ਹੀ ਨਹੀਂ ਸਾੜਦੇ ਬਲਕਿ ਨਾਲ ਦੇ ਸਾਥੀਆਂ ਨੂੰ ਵੀ ਚੁਆਤੀ ਲਾ ਦਿੰਦੇ ਹਾਂ। ਪੰਜਵਾਂ, ਸਾਡੇ ਉੱਤਮ ਅਤੇ ਨੇਕ ਕਰਮ ਅਤੇ ਭਗਤੀ ਭਾਵਨਾ ਵੀ ਗੁੱਜੀ ਅਗਨੀ ਨਾਲ ਰਗੜਾ ਖਾ ਕੇ ਅੱਗ ਦਾ ਹੀ ਰੂਪ ਧਾਰ ਕੇ ਭਾਂਬੜ ਬਣ ਜਾਂਦੀ ਹੈ। ਹਰ ਭਾਂਬੜ ਮਗਰੋਂ ਸਾਡਾ ਮਨ ਕਮਜ਼ੋਰ, ਨਿਟਾਲ ਅਤੇ ਛਿੱਥਾ, ਫਰਸਟ੍ਰੇਟਿਡ ਹੋ ਜਾਂਦਾ ਹੈ। ਸੱਤਵਾਂ, ਫਿਰ ਅਮਲੀ ਦੀ ਟੋਟ ਵਾਂਗ ਮੁੜ ਕੇ ਪਹਿਲੀ ਮਾਨਸਿਕ ਅਤੇ ਆਤਮਿਕ ਹਾਲਤ ਵਿੱਚ ਆਉਣਾ ਮੁਸ਼ਕਲ ਹੋ ਜਾਂਦਾ ਹੈ। ਉੱਪਰਲੀ ਵਿਚਾਰ ਦਾ ਸਿੱਟਾ ਇਹ ਹੈ ਕਿ ਜਦ ਤਾਈਂ ਸਾਡਾ ਮਨ ਬਾਹਰ ਮੁਖੀ ਹੋ ਕੇ ਮਾਇਆ ਦੇ ਭਰਮ ਭੁਲਾਵੇ ਦਾ ਅਸਰ ਲੈਂਦਾ ਰਹੇਗਾ, ਉਨ੍ਹਾਂ ਚਿਰ ਅਸੀਂ ਇਸ ਗੁੱਜੀ ਮਾਨਸਿਕ ਅਗਨੀ ਤੋਂ ਬਚ ਨਹੀਂ ਸਕਾਂਗੇ। ਭਾਵੇਂ ਕਿਤਨੇ ਹੀ ਪਾਠ, ਪੂਜਾ, ਕਥਾ ਵਾਰਤਾ, ਵਿਖਿਆਨ, ਕਰਮ ਕਾਂਡ, ਹੱਠ ਧਰਮ, ਸੇਵਾ ਕਰੀ ਜਾਈਏ। ਇਸ ਤਰ੍ਹਾਂ ਅਸੀਂ ਸਾਰੇ ਜੀਵ, ਹਾਂਜੀ, ਅਸੀਂ ਸਾਰੇ ਜੀਵ ਇਸ ਮਾਨਸਿਕ ਅਗਨੀ ਵਿੱਚ ਗੁੱਜੇ ਪਾਏ ਸੜ ਬਲ ਰਹੇ ਹਾਂ, ਪਰ ਸਾਨੂੰ ਇਸ ਦੀ ਸੋਝੀ ਨਹੀਂ ਹੈ ਕਿਉਂਕਿ ਅਸੀਂ ਇਸ ਗੁੱਜੀ ਅੱਗ ਵਿੱਚ ਜਨਮਾਂ ਜਨਮਾਂ ਤੋਂ ਜੰਮਦੇ, ਪਲਦੇ, ਵਿਚਰਦੇ, ਪਲਚਦੇ ਅਤੇ ਮਰਦੇ ਆਏ ਹਾਂ ਅਤੇ ਇਹ ਗੁੱਜੀ ਅੱਗ ਸਾਡਾ ਜੀਵਨ ਅੰਗ ਹੀ ਬਣ ਚੁੱਕੀ ਹੈ। ਪਲਚ ਪਲਚ ਸਗਲੀ ਮੂਈ, ਝੂਠੇ ਤੰਦੇ ਮੋਹ। ਉਦਾਹਰਣ ਦਿੰਦੇ ਹਨ, ਚੰਮ ਰੰਗਣ ਵਾਲਿਆਂ ਦੇ ਵਿਹੜਿਆਂ ਵਿੱਚ, ਲੈਦਰ ਇੰਡਸਟਰੀ, ਚੰਮ ਰੰਗਣ ਵਾਲਿਆਂ ਦੇ ਵਿਹੜਿਆਂ ਵਿੱਚ ਚੰਮ ਦੀ ਬਦਬੂ ਹੁੰਦੀ ਹੈ। ਉਹਨਾਂ ਦੇ ਨੱਕ ਦੀ ਸੁੰਘਣ ਸ਼ਕਤੀ ਮਰ ਜਾਂਦੀ ਹੈ ਜਾਂ ਘੱਟ ਜਾਂਦੀ ਹੈ। ਬਾਹਰਲਾ ਆਦਮੀ ਜਦ ਉਹਨਾਂ ਦੇ ਘਰ ਜਾਂਦਾ ਹੈ ਤਾਂ ਉਸਨੂੰ ਚੰਮ ਦੀ ਬਦਬੂ ਮਹਿਸੂਸ ਹੁੰਦੀ ਹੈ, ਪਰ ਚਮਿਆਰ ਬਰਾਦਰੀ ਦਿਨ ਰਾਤ ਸਾਰੀ ਉਮਰ ਉਸੇ ਬਦਬੂ ਵਾਲੇ ਵਾਯੂਮੰਡਲ ਵਿੱਚ ਗਿੱਜ ਜਾਂਦੀ ਹੈ ਅਤੇ ਉਹਨਾਂ ਨੂੰ ਚੰਮ ਦੀ ਬਦਬੂ ਮਹਿਸੂਸ ਹੀ ਨਹੀਂ ਹੁੰਦੀ। ਇਸੇ ਤਰ੍ਹਾਂ ਅੱਗ ਦੀ ਭੱਠੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵੀ ਅੱਗ ਦੇ ਸੇਕ ਨਾਲ ਹੰਡ ਜਾਂਦੇ ਹਨ ਅਤੇ ਹੋਰਨਾਂ ਨਾਲੋਂ ਉਹਨਾਂ ਨੂੰ ਗਰਮੀ ਘੱਟ ਮਹਿਸੂਸ ਹੁੰਦੀ ਹੈ। ਇਹ ਉਦਾਹਰਣ ਸਾਡੀ ਗੁੱਜੀ ਮਾਨਸਿਕ ਅਗਨੀ ਦੇ ਸੇਕ 'ਤੇ ਵੀ ਘਟਦੀ ਹੈ। ਅਸੀਂ ਜਨਮਾਂ ਜਨਮਾਂ ਤੋਂ ਇਸ ਮਾਨਸਿਕ ਅਗਨੀ ਦੇ ਗੁੱਜੇ ਸੇਕ ਵਿੱਚ ਜੀਵਨ ਬਤੀਤ ਕਰਦੇ ਆਏ ਹਾਂ, ਇਸ ਲਈ ਸਾਨੂੰ ਇਹ ਗੁੱਜਾ ਸੇਕ ਮਹਿਸੂਸ ਹੀ ਨਹੀਂ ਹੁੰਦਾ ਅਤੇ ਨਾ ਹੀ ਸਾਨੂੰ ਇਸ ਗੁੱਜੀ ਅਗਨੀ ਦਾ ਗਿਆਨ ਹੈ। ਜਦੋਂ ਅਸੀਂ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਪੜ੍ਹਦੇ ਸੁਣਦੇ ਹਾਂ ਤਾਂ ਇਹਨਾਂ ਵੱਲ ਗੌ ਜਾਂ ਧਿਆਨ ਹੀ ਨਹੀਂ ਕਰਦੇ ਕਿਉਂਕਿ ਅਸੀਂ ਇਹ ਸਮਝੀ ਬੈਠੇ ਹਾਂ ਕਿ ਇਹ ਅਗਨੀ ਸਾਨੂੰ ਨਹੀਂ ਲੱਗੀ, ਇਹ ਪੰਕਤੀਆਂ ਸਾਡੇ ਉੱਤੇ ਨਹੀਂ ਘਟਦੀਆਂ, ਕਿਸੇ ਹੋਰ ਮਨਮੁੱਖ ਲਈ ਇਹ ਬਾਣੀ ਰਚੀ ਗਈ ਹੋਵੇਗੀ। ਮਨਮੁੱਖ ਮਾਇਆ ਮੋਹ ਵਿਆਪੇ, ਦੂਜੇ ਪਾਏ ਮਨੁਆ ਥਿਰ ਨਾਹੇ, अनदिन जलत रहे दिन राती हम में खपे खपाए। साकत मूड माया के बधिक विच माया फिरे फिरंदे, तृष्णा जलत किरत के बांधे ज्यो तेली बल्द पवंदे। माया मोह अंध अंधारा हों मैं मेरा पसरिया पासारा, अनदिन जलत रहे दिन राती गुर बिन शांत न होई है। पापी का कर अग्नि माही जलत रहे मिटवे कब नाही। भावें असी इस अंदरली गुज्जी आगनों महसूस करिए या ना, पर फिर भी जद ताई साढ़े हिरदे विच हेठां दर्ज कीतियां हुईयां वाशनावां केड़ियां, दूजा भाव मैं मेरी ईरखा द्वैत शक साड़ा कुलजना रोसे गिले तवस्सुब किरना शिकायतां वैर विरोध बदला काम क्रोध लोभ मोह हंकार तृष्णा आद, इन्हां विच्चों किसे एक भी वाशना दी साढ़े हिरदे विच अंश है, उदों ताई सानू निश्चय कर लेना चाहिदा है कि साढ़े हिरदे या अंतिशकरण दियां डुंग्याइयां विच मानसिक अग्नि दी जड़ या तत् दबिया या लुकिया होया है जो किसे वेले भी मग के भांबड़ बन सकता है। असी आपो अपने हिरदियां विच ध्यानदारी नाल ऑनेस्टी नाल गौ करके घुखना है कि साढ़े अंदर इन्हां वाशनावां दी कोई अंश है कि नहीं। जे है तो अवेसले होण या लुकाउण दी बजाए गुरबाणी दी रोशनी ते साध संगत दी सहायता नाल इन्हां वाशनावां तों बचन दा उपाओ करना चाहीदा है। ज्यों ज्यों असी साध संगत विच विचरदिआं होइआं अंतरमुखी हो के नाम सिमरन करांगे त्यों त्यों ये गुज्जे अग्नि तत् मठे पैंदे जाणगे ते सहजे सहजे बुझ जाणगे। जगत जलंदा डिठ मैं होमै दूजे पाए, नानक गुर शरनाई उबरे सच मन शब्द त्याए। पर ये गल आम देखन विच आउंदी है कि असी अपने अंदर इस गुज्जी अग्नि नूं महसूस करन या इस तों भै भीत होण दी बजाए जान बुझ के अवेसले या मचले हो जांदे हां। इस तरह इन्हां वाशनावां दी गुज्जी अग्नि वधदी जांदी है ते ताकतवर हुंदी जांदी है। साडी इस अनगहली या मचलेपन दा नतीजा असी दिन रात सारी उम्र भुगतदे रहिंदे हां, बल्कि ये गुज्जी अग्नि साढ़े जीव दे नाल अगले जन्मां विच भी प्रवेश रहिंदी है। इस तरह ये आतश दुनिया दे भांबड़ दा चक्कर ये विशेष सर्कल साढ़े जीवन विच चलदा ही रहिंदा है। गुरबाणी विच साड़ी इस हालत नूं इउं दर्शाया गया है, हंस हेत लोभ कोप चारे नदियां अग, पवै दज्जै नानका तरिये करमी लग। गुज्जी पाए जलै संसारा भगत न व्यापै माया, अगन कुटंब सागर संसार परम मोह अज्ञान अंधार। तृष्णा अगन जलै संसारा जल जल खपै बहुत विकारा, माया अगन जलै संसारे गुरमुख निवारे शब्द विचारे। बिन नामे सूका संसार अगन तृष्णा जलै वारो वार, आतश दुनिया खुनक नाम खुदाया। उठी गिलान जगत्र विच होमे अंदर जलै लुकाई, बाबा देखे ध्यान तर जलती सब पृथ्वी दिस आई। इन्हां उपरलियां विचारां नूं स्पष्ट करन लई कुछ प्रैक्टिकल एग्जाम्पल्स दित्ते जांदे हन। पहला, जे किसी नूं उपर लिखियां पंक्तियां सुना के दस्या जांदा है कि असी भी इसे गुज्जी अग विच सड़ बल रहे हाँ ते इस तों बचन दा उपाओ करना चाहीदा है, तां इस दा जवाब इउं दित्ता जांदा है, जी असी दुनियादार गृहस्थी लोक हाँ, ਸਾਡੇ ਲਈ ਇਤਨਾ ਹੀ ਬਸ ਹੈ ਕਿ ਅਸੀਂ ਗੁਰਦੁਆਰੇ ਮੱਥਾ ਟੇਕ ਆਉਂਦੇ ਹਾਂ, ਸੰਗਤ ਵਿੱਚ ਹਾਜ਼ਰੀ ਭਰ ਆਉਂਦੇ ਹਾਂ, ਬਾਣੀ ਦਾ ਪਾਠ ਕਰ ਛੱਡਦੇ ਹਾਂ, ਕੀਰਤਨ ਸੁਣਦੇ ਹਾਂ, ਸੇਵਾ ਕਰਦੇ ਹਾਂ, ਦਾਨ ਪੁੰਨ ਕਰਦੇ ਹਾਂ, ਬੁਰਾ ਨਹੀਂ ਕਰਦੇ, ਹੋ ਸਕੇ ਤਾਂ ਭਲਾ ਕਰੀਦਾ ਹੈ। ਇਸ ਤੋਂ ਅਗਾਹਾਂ ਗੂੜ ਗਿਆਨ ਘੋਟਣਾ ਜਾਂ ਕਮਾਉਣਾ ਗਿਆਨੀਆਂ ਧਿਆਨੀਆਂ ਸਾਧਾਂ ਸੰਤਾਂ ਦਾ ਕੰਮ ਹੈ, ਕਿਉਂਕਿ ਉਹ ਵਿਹਲੇ ਇਸੇ ਕੰਮ ਜੋਗੇ ਹਨ। ਦੂਸਰਾ, ਜੇ ਕਦੇ ਕਿਸੇ ਨੂੰ ਸਿਮਰਨ ਦੀ ਗੱਲ ਕਰੀਦੀ ਹੈ ਤਾਂ ਅੱਗੋਂ ਘੜਿਆ ਘੜਾਇਆ ਜਵਾਬ ਮਿਲਦਾ ਹੈ, ਜੀ ਅਸੀਂ ਗ੍ਰਿਸਤੀ ਲੋਕ ਹਾਂ, ਸਾਨੂੰ ਇਤਨੇ ਪੁਆੜੇ ਪਏ ਹੋਏ ਹਨ ਕਿ ਸਿਮਰਨ ਕਰਨ ਦੀ ਫੁਰਸਤ ਹੀ ਕਿੱਥੇ ਹੈ। ਘਰੋਗੀ ਮਾਮਲਿਆਂ ਵਿੱਚ ਇਤਨੇ ਰੁੱਝੇ ਹਾਂ ਕਿ ਹੋਰ ਕੁਝ ਸੁਝਦਾ ਹੀ ਨਹੀਂ। ਜੇ ਕਿਤੇ ਸਿਮਰਨ ਕਰਨ ਬੈਠਦੇ ਹਾਂ ਤਾਂ ਨੀਂਦ ਆ ਜਾਂਦੀ ਹੈ ਜਾਂ ਮਨ ਦੌੜਦਾ ਫਿਰਦਾ ਹੈ, ਇੱਕ ਪਲ ਲਈ ਵੀ ਟਿਕਦਾ ਨਹੀਂ। ਗ੍ਰਿਸਤੀ ਲਈ ਤਾਂ ਗੁਰਦੁਆਰੇ ਜਾ ਕੇ ਮੱਥਾ ਟੇਕਣਾ, ਜਿੰਨਾ ਹੋ ਸਕੇ ਪਾਠ ਕਰਨਾ, ਕਿਰਤ ਵਿਰਤ ਕਰਨੀ, ਆਏ ਗਏ ਦੀ ਸੇਵਾ ਕਰਨੀ, ਹੋ ਸਕੇ ਤਾਂ ਭਲਾ ਕਰਨਾ ਹੀ ਕਾਫੀ ਹੈ। ਗ੍ਰਿਸਤੀ ਦਾ ਇਹੋ ਸਿਮਰਨ ਅਤੇ ਭਜਨ ਬੰਦਗੀ ਹੈ। ਤੀਸਰਾ, ਜਦ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਘਰ ਹਰ ਤਰ੍ਹਾਂ ਦੇ ਸੁੱਖ ਆਰਾਮ ਅਤੇ ਸਾਧਨ ਹਨ, ਤੁਹਾਨੂੰ ਕੋਈ ਪੁਆੜੇ ਨਹੀਂ ਹੋਣੇ ਚਾਹੀਦੇ, ਤਾਂ ਲੰਮਾ ਸਾਰਾ ਹੌਂਕਾ ਲੈ ਕੇ ਇਉਂ ਫੁੱਟਦਾ ਹੈ, ਜੀ ਪੁੱਛੋ ਨਾ, ਬੇਅੰਤ ਪੁਆੜਿਆਂ ਅਤੇ ਸਮੱਸਿਆਵਾਂ ਦੇ ਫਿਕਰਾਂ ਨਾਲ ਲੱਕ ਟੁੱਟਿਆ ਪਿਆ ਹੈ ਅਤੇ ਚਿੰਤਾ ਦਿਨ ਰਾਤ ਖਹਿੜਾ ਨਹੀਂ ਛੱਡਦੀ। ਘਰ ਵਿੱਚ ਕੋਈ ਨਾ ਕੋਈ ਬਿਮਾਰ ਹੀ ਰਹਿੰਦਾ ਹੈ, ਲੜਕੀਆਂ ਜਵਾਨ ਹਨ, ਵਿਆਹੁਣ ਦਾ ਫਿਕਰ ਹੈ, ਇੱਕ ਵਿਆਹੀ ਲੜਕੀ ਵਿਧਵਾ ਹੋ ਗਈ ਹੈ, ਦੂਜੀ ਦਾ ਪਤੀ ਵੈਲੀ ਹੈ, ਤੀਜੀ ਦਾ ਪਤੀ ਲੈਣ ਨਹੀਂ ਆਉਂਦਾ, ਨੂੰਹ ਦੇ ਲੜਕਾ ਨਹੀਂ ਹੈ, ਕੁੜੀਆਂ ਹੀ ਜੰਮਦੀਆਂ ਹਨ, ਕਿਰਾਏਦਾਰਾਂ ਨਾਲ ਝਗੜਾ ਰਹਿੰਦਾ ਹੈ, ਲੈਣੇਦਾਰਾਂ ਨਾਲ ਮੁਕੱਦਮੇ ਚੱਲ ਰਹੇ ਹਨ, ਜ਼ਮੀਨ ਦਾ ਰੌਲਾ ਪਿਆ ਹੋਇਆ ਹੈ, ਇਨਕਮ ਟੈਕਸ ਦੀ ਪੇਸ਼ੀ ਹੁੰਦੀ ਰਹਿੰਦੀ ਹੈ, ਇੱਕ ਲੜਕਾ ਵੈਲੀ ਹੈ, ਘਰ ਉਜਾੜਦਾ ਹੈ, ਦੂਜੇ ਦਾ ਵਪਾਰ ਫੇਲ ਹੋ ਗਿਆ ਹੈ, ਧਿਆਨ ਨਹੀਂ ਦਿੰਦਾ, ਅਤੇ ਇਹੋ ਜਿਹੇ ਹੋਰ ਅਨੇਕਾਂ ਝਮੇਲਿਆਂ ਦੀ ਚਿੰਤਾ ਦੀ ਧੁੱਖ-ਧੁੱਖ ਹੀ ਲੱਗੀ ਰਹਿੰਦੀ ਹੈ, ਸਿਮਰਨ ਕਿਵੇਂ ਕਰੀਏ। ਚੌਥਾ, ਜਦ ਪੁੱਛਿਆ ਕਿ ਇੰਨੀ ਚੰਗੀ ਰਹਿਣੀ, ਇੰਨਾ ਚੰਗਾ ਲਿਵਿੰਗ ਸਟੈਂਡਰਡ ਕਿਵੇਂ ਰੱਖਦੇ ਹੋ, ਤਾਂ ਜਵਾਬ ਮਿਲਦਾ ਹੈ, ਜੀ ਮੈਂ ਪਟਵਾਰੀ ਹਾਂ, ਘਰ ਵਾਲੀ ਟੀਚਰ ਹੈ, ਇੱਕ ਲੜਕਾ ਕਲਰਕ ਹੈ। ਹਾਂਜੀ, ਸਾਡੀ ਤਨਖਾਹ ਤਾਂ ਥੋੜ੍ਹੀ ਹੈ, ਪਰ ਸੁੱਖ ਨਾਲ ਉੱਪਰੋਂ ਚੰਗੀ ਸੋਹਣੀ ਕਮਾਈ ਹੋ ਜਾਂਦੀ ਹੈ, ਅਤੇ ਘਰ ਵਾਲੀ ਨੇ ਟਿਊਸ਼ਨਾਂ ਵੀ ਰੱਖੀਆਂ ਹੋਈਆਂ ਹਨ। ਪੰਜਵਾਂ, ਜਦ ਪੁੱਛਿਆ ਕਿ ਤੁਹਾਡਾ ਸ਼ੁਗਲ ਕੀ ਹੈ, ਤਾਂ ਝੱਟ ਕਹਿ ਉੱਠੇ, ਘਰ ਦੇ ਪੁਆੜੇ ਇੰਨੇ ਹਨ ਕਿ ਸ਼ੁਗਲ ਕਿੱਥੇ ਸੁੱਜਦੇ ਹਨ, ਫਿਕਰਾਂ ਨਾਲ ਨੀਂਦ ਨਹੀਂ ਆਉਂਦੀ, ਗੋਲੀ ਖਾਣੀ ਪੈਂਦੀ ਹੈ ਜਾਂ ਸ਼ਰਾਬ ਦਾ ਪਊਆ ਪੀਣਾ ਪੈਂਦਾ ਹੈ। ਛੇਵਾਂ, ਜੇ ਕਿਸੇ ਨੂੰ ਸਤਸੰਗ ਸਮਾਗਮ ਵਿੱਚ ਜਾਣ ਨੂੰ ਕਹੀਦਾ ਹੈ ਤਾਂ ਕੋਰਾ ਜਵਾਬ ਮਿਲਦਾ ਹੈ, ਜੀ ਅਸੀਂ ਘਰ ਵਿੱਚ ਹੀ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਹੈ, ਮੱਥਾ ਟੇਕ ਲੈਂਦੇ ਹਾਂ, ਵਾਕ ਲੈ ਲੈਂਦੇ ਹਾਂ, ਰੱਬ ਆਪਣੇ ਅੰਦਰ ਹੀ ਹੈ, ਹੋਰ ਕਿਤੇ ਜਾਣ ਦੀ ਲੋੜ ਨਹੀਂ। ਬਾਹਰ ਜਾਣ ਨਾਲ ਕੰਮ ਵਿਗੜਦੇ ਹਨ, ਖੇਚਲ ਹੁੰਦੀ ਹੈ, ਖਰਚਾ ਹੁੰਦਾ ਹੈ। ਜਦ ਕਿਹਾ ਜਾਂਦਾ ਹੈ ਕਿ ਉੱਪਰਲੀ ਕਮਾਈ ਜਾਂ ਰਿਸ਼ਵਤ ਤਾਂ ਨਾਜਾਇਜ਼ ਹੈ, ਕਿਉਂਕਿ ਗੁਰਬਾਣੀ ਅਨੁਸਾਰ ਦਸਾਂ ਨੋਹਾਂ ਦੀ ਕਿਰਤ ਕਰਨ ਦਾ ਹੁਕਮ ਹੈ, ਤਾਂ ਨਿਧੜਕ ਹੋ ਕੇ ਜਵਾਬ ਦਿੱਤਾ ਜਾਂਦਾ ਹੈ, ਭੋਲਿਓ ਲੋਕੋ, ਤੁਸੀਂ ਤਾਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰਦੇ ਹੋ, ਅੱਜ ਕੱਲ੍ਹ ਤਾਂ ਉੱਪਰਲੀ ਕਮਾਈ ਤੋਂ ਬਗੈਰ ਗੁਜ਼ਾਰਾ ਹੀ ਨਹੀਂ ਹੁੰਦਾ। ਜਦ ਅਸੀਂ ਕਿਸੇ ਦਾ ਕੰਮ ਸਵਾਰ ਦਿੰਦੇ ਹਾਂ ਤਾਂ ਅਗਲਾ ਖੁਸ਼ੀ ਨਾਲ ਹੀ ਭੇਟਾ ਕਰਦਾ ਹੈ, ਅਸੀਂ ਕਿਹੜਾ ਮੰਗਦੇ ਹਾਂ, ਇਹ ਨਜਾਇਜ਼ ਕਿਵੇਂ ਹੋ ਸਕਦੀ ਹੈ। ਦੂਜੀ ਗੱਲ ਇਹ ਕਿ ਉੱਪਰਲੀ ਕਮਾਈ ਜਾਂ ਵੱਡੀ ਸਾਡੇ ਸਾਰਿਆਂ ਦੇ ਤਾਣੇ ਪੇਟੇ ਓਤ ਪੋਤ ਜੀਵਨ ਦੇ ਹਰ ਖੇਤਰ ਵਿੱਚ ਇਤਨੀ ਧੱਸ ਵੱਸ ਗਈ ਹੈ ਕਿ ਇਸ ਤੋਂ ਬਗੈਰ ਕੋਈ ਕੰਮ ਹੀ ਨਹੀਂ ਹੋ ਸਕਦਾ। ਛੋਟੇ ਤੋਂ ਛੋਟੇ ਮੁਲਾਜ਼ਮ ਤੋਂ ਲੈ ਕੇ ਵੱਡੇ ਤੋਂ ਵੱਡੇ ਅਫਸਰ ਦੇ ਖੂਨ ਵਿੱਚ ਇਹ ਰਚ ਮਿਚ ਚੁੱਕੀ ਹੈ। ਜਦੋਂ ਇਹ ਵੱਡੇ ਲੋਕਾਂ ਲਈ ਜਾਇਜ਼ ਹੈ ਤਾਂ ਸਾਡੇ ਗਰੀਬਾਂ ਲਈ ਕਿਵੇਂ ਨਾਜਾਇਜ਼ ਹੋ ਸਕਦੀ ਹੈ। ਸਾਡਾ ਗਰੀਬਾਂ ਦਾ ਤਾਂ ਡੰਗ ਹੀ ਇਸੇ ਨਾਲ ਟੱਪਦਾ ਹੈ, ਨਿਰੀਪੁਰੀ ਤਨਖਾਹ ਨਾਲ ਤਾਂ ਰੋਟੀ ਵੀ ਨਹੀਂ ਚੱਲਦੀ, ਬਾਕੀ ਹੋਰ ਖਰਚੇ ਕਿਵੇਂ ਕਿੱਥੋਂ ਪੂਰੇ ਕਰੀਏ। ਅੱਠਵਾਂ, ਜਦ ਇਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਸ਼ਰਾਬ ਬਹੁਤ ਬੁਰੀ ਚੀਜ਼ ਹੈ, ਇਸ ਦੇ ਬੜੇ ਭੈੜੇ ਨਤੀਜੇ ਨਿਕਲਦੇ ਹਨ, ਤਾਂ ਜਵਾਬ ਮਿਲਦਾ ਹੈ, ਸ਼ਰਾਬ ਤਾਂ ਜੋਗੀਆਂ ਅਤੇ ਦੇਵਤਿਆਂ ਦਾ ਸੋਮ ਰਸ ਹੈ ਅਤੇ ਰਾਜਿਆਂ ਮਹਾਰਾਜਿਆਂ ਨਵਾਬਾਂ ਅਤੇ ਅਮੀਰਾਂ ਦਾ ਸ਼ੁਗਲ ਹੈ। ਜੇ ਇਹ ਵੱਡੇ ਵੱਡੇ ਸਿਆਣੇ ਲੋਕਾਂ ਲਈ ਜਾਇਜ਼ ਹੈ ਤਾਂ ਸਾਡੇ ਗਰੀਬਾਂ ਲਈ ਕਿਉਂ ਮਾੜੀ ਹੈ। ਅਸੀਂ ਤਾਂ ਫਿਕਰ ਚਿੰਤਾ ਨੂੰ ਟਾਲਣ ਲਈ ਘੁੱਟ ਪੀਂਦੇ ਹਾਂ, ਨਹੀਂ ਤਾਂ ਮਾਨਸਿਕ ਤਣਾਓ ਨਰਵਸ ਟੈਂਸ਼ਨ ਵੱਧ ਜਾਂਦੀ ਹੈ। ਇਸ ਤਰ੍ਹਾਂ ਅਸੀਂ ਅਗਿਆਨਤਾ ਵਿੱਚ ਕਈ ਕਿਸਮ ਦੀਆਂ ਸਿਆਣਪਾਂ, ਚਤੁਰਾਈਆਂ, ਢਕੌਸਲੇ, ਬਹਾਨੇ, ਹੁਜਤਾਂ, ਢੁੱਚਰਾਂ ਘੜ ਘੜ ਕੇ ਆਪਣੇ ਨਜਾਇਜ਼ ਖਿਆਲਾਂ ਅਤੇ ਕਰਮਾਂ ਨੂੰ ਜਾਇਜ਼ ਬਣਾ ਕੇ ਆਪਣੇ ਮਨ ਨੂੰ ਝੂਠੀ ਤਸੱਲੀ ਦੇ ਕੇ ਆਪਣੇ ਆਪੇ ਨਾਲ ਧੋਖਾ ਕਰਦੇ ਹਾਂ ਅਤੇ ਮਨ ਨੂੰ ਹੋਰ ਮਲੀਨ ਕਰੀ ਜਾਂਦੇ ਹਾਂ। ਇਸ ਤਰ੍ਹਾਂ ਅੰਦਰਲੀ ਗੁੱਝੀ ਅਗਨੀ ਵਿੱਚ ਤੇਲ ਪਾ ਰਹੇ ਹਾਂ, ਜਿਸ ਨਾਲ ਤ੍ਰਿਸ਼ਨਾ ਦੀ ਅੱਗ ਨੂੰ ਮਗਾ ਕੇ ਆਪਣੇ ਅੰਦਰ ਮਾਨਸਿਕ ਭਾਂਬੜ ਵਧਾਈ ਜਾਂਦੇ ਹਾਂ। ਗੁਰਬਾਣੀ ਵਿੱਚ ਸਾਡੀ ਇਸ ਅਵਸਥਾ ਨੂੰ ਇਉਂ ਦਰਸਾਇਆ ਗਿਆ ਹੈ, ਮੁੱਖ ਨਿੰਦਾ ਆਖਾਂ ਦਿਨ ਰਾਤ, ਪਰ ਘਰ ਜੋਹੀ ਨੀਚ ਸਨਾਤ, ਕਾਮ ਕ੍ਰੋਧ ਤਨ ਵਸੈ ਚੰਡਾਲ, ਧਾਨਕ ਰੂਪ ਰਹਾ ਕਰਤਾਰ, ਫਾਹੀ ਸੁਰਤ ਮਲੂਕੀ ਵੇਸ, ਹੋਂ ਠਗਵਾੜਾ ਠੱਗੀ ਦੇਸ, ਖਰਾ ਸਿਆਣਾ ਬਹੁਤਾ ਭਾਰ, ਧਾਨਕ ਰੂਪ ਰਹਾ ਕਰਤਾਰ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ, ਪਰ ਧਨ ਪਰ ਤਨ ਪਰ ਤੀ ਨਿੰਦਾ, ਪਰ ਅਪਵਾਦ ਨ ਛੂਟੈ, ਆਵਾ ਗਵਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨ ਟੂਟੈ, ਜੈ ਘਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ, ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਸੰਪੈ ਮੋਨ ਮਾਹੀ, ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਹੀ, ਜਾਨ ਬੂਝ ਕੈ ਬਾਵਰੇ, ਤੈਂ ਕਾਜ ਬਿਗਾਰਿਓ, ਪਾਪ ਕਰਤ ਸੁਖਚਿਓ ਨਹੀਂ, ਨਹਿ ਗਰਭ ਨਿਵਾਰਿਓ। ਕਬੀਰ ਮਨ ਜਾਣੈ ਸਭ ਬਾਤ, ਜਾਨਤ ਹੀ ਔਗੁਣ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਕਬੀਰ ਮਨ ਜਾਣੈ ਸਭ ਬਾਤ, ਜਾਨਤ ਹੀ ਔਗੁਣ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸੀ ਗੁਰਬਾਣੀ ਵਿਚਾਰ ਲੇਖ ਨੰਬਰ 41, ਆਤਿਸ਼ ਦੁਨੀਆ ਭਾਗ 4। ਗੁਰੂ ਪਿਆਰੀ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।